ਸੱਚ ਕਿਤੇ ਹੈ ਹੀ ਨਹੀਂ ਸੱਚਖੰਡ ਦੇ ਬਿਨਾਂ। ਜਿੰਨਾ ਚਿਰ ਉੱਥੋਂ ਨਹੀਂ ਆਉਂਦਾ ਬੋਲ ਕਿਵੇਂ ਸਕਦਾ। ਕੋਈ ਟਿਊਬ ਨਹੀਂ ਜਾਂਦੀ ਜਿੰਨਾ ਚਿਰ ਪਿੱਛੋਂ ਕਨੈਕਸ਼ਨ ਨਹੀਂ ਆਉਂਦਾ ਜਿੱਥੇ ਪੈਦਾ ਹੁੰਦੀ ਹੈ ਬਿਜਲੀ। ਕੋਈ ਬਲਬ ਨਹੀਂ ਚੱਲ ਸਕਦਾ ਜਿੰਨਾ ਚਿਰ ਪਿੱਛੇ ਕਨੈਕਸ਼ਨ ਨਾ ਹੋਵੇ। ਲਾਈਟ ਜਿੱਥੇ ਪੈਦਾ ਹੁੰਦੀ ਹੈ ਜਿੱਥੇ ਹੈ ਉੱਥੋਂ ਆਊਗੀ ਤਾਂ ਜਲੂ, ਐਵੇਂ ਕਿਵੇਂ ਜਲਪੂ। ਆਮ ਆਦਮੀ ਨੂੰ ਇਹਦੀ ਗੱਲ ਤਾਂ ਸਮਝ ਨਹੀਂ ਆਈ, ਭਰੋਸਾ ਨਹੀਂ ਕਰਦੇ। ਜਿਹੜਾ ਬੋਲਦਾ ਉਹਦੇ 'ਤੇ ਗੁੱਸਾ ਕਰਦੇ। ਸੱਚ ਨਹੀਂ ਕੋਈ ਬੋਲ ਸਕਦਾ, ਗੱਲ ਝੂਠ ਹੈ। ਸੰਸਾਰ 'ਚ ਕੋਈ ਸੱਚ ਨਹੀਂ ਬੋਲ ਸਕਦਾ ਜਿੰਨਾ ਚਿਰ ਉਹ ਆਪ ਨਾ ਬੁਲਾਵੇ। ਸੱਚ ਨਹੀਂ ਕੋਈ ਬੋਲ ਸਕਦਾ, ਸੱਚ ਬੋਲਣਾ ਬਹੁਤ। ਸੰਸਾਰ ਦੀ ਪੜ੍ਹਾਈ ਉਲਟ ਹੈ। ਸੱਚ ਆਇਆ ਕਿੱਥੋਂ, ਉਹਨੇ ਕਿਵੇਂ ਬੋਲਤਾ? ਸੰਸਾਰ ਕਿਉਂ ਨਹੀਂ ਬੋਲ ਸਕਦਾ? ਸੰਸਾਰ ਬੋਲ ਨਹੀਂ ਸਕਦਾ। ਕਬੀਰ ਨੇ ਸੱਚ ਬੋਲ ਕੇ ਦਿਖਾਤਾ, ਨਾਨਕ ਨੇ ਸੱਚ ਬੋਲ ਕੇ ਦਿਖਾਤਾ, ਭਗਤਾਂ ਨੇ ਸੱਚ ਬੋਲ ਕੇ ਦਿਖਾਤਾ, ਭੱਟਾਂ ਨੇ ਸੱਚ ਬੋਲ ਕੇ ਦਿਖਾਤਾ, ਸੱਤੇ ਬਲਵੰਡ ਨੇ ਸੱਚ, ਜਾਂ ਸੱਤੇ ਬਲਵੰਡ ਨੇ ਸੱਚ ਬੋਲਿਆ ਨਾ। ਉਹ ਕਹਿੰਦੇ ਨੌ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਅਖੀਮ ਦੇ। ਜਿਹੜੇ ਉਹਦੇ ਖੀਵੇ ਹੋ ਜਾਣ ਉਹਦੇ ਨਾਮ ਨਾਲ ਉਹ ਤਾਂ ਬੋਲ ਹੀ ਨਹੀਂ ਸਕਦੇ। ਉਹ ਨਹੀਂ ਬੋਲ ਸਕਦੇ ਹੁੰਦੇ। ਜਿਵੇਂ ਕੋਈ ਸ਼ਰਾਬੀ ਬਹੁਤ ਜ਼ਿਆਦਾ ਸ਼ਰਾਬ ਪੀਤੀ ਬੋਲ ਸਕਦਾ, ਉਹ ਤਾਂ ਬੋਲਿਆ ਨਹੀਂ ਹੁੰਦਾ। ਸੰਤੋਖੀ ਆਦਮੀ ਇੱਕ ਸ਼ਰਾਬੀ ਵਰਗਾ ਹੁੰਦਾ। ਜਦ ਬੋਲਣ ਲੱਗਦਾ ਨਾ ਫਿਰ ਬੁਲਾਇਆ ਹੀ ਬੋਲਦਾ, ਆਪ ਨਹੀਂ ਬੋਲ ਸਕਦਾ। ਤਤਲਾਉਂਦਾ ਉਹ, ਜਾਂ ਤੋਤਲੀ ਕਹਿੰਦੇ ਨੇ ਨਾ, ਦਸੋ ਪਾਤਸ਼ਾਹ ਤੋਤਲੀ ਵੀ ਤੂੰ ਹੈ ਚੰਡੀ ਨੂੰ। ਇਹ ਵਿਵੇਕ ਬੁੱਧੀ ਦਾ ਪਹਿਲਾ ਸੰਤੋਖ ਦੀ ਅਵਸਥਾ ਤੋਤਲੀ ਹੈ। ਸੱਚ ਪੂਰਾ ਜਿਵੇਂ ਨਿਆਣੇ ਤੇ ਪੂਰੀ ਭਾਸ਼ਾ ਬੋਲੀ ਨਹੀਂ ਜਾਂਦੀ, ਉੱਥੇ ਤੋਤਲੀ ਲਫ਼ਜ਼ ਵਰਤਿਆ ਹੈ। ਜੇ ਬੱਚਾ ਤੋਤਲਾ ਬੋਲਦਾ ਹੈ, ਕਹਿਣਾ ਚਾਹੁੰਦਾ ਕਹਿ ਸਕਦਾ ਨਹੀਂ। ਜੋ ਕਹਿਣਾ ਚਾਹੁੰਦਾ ਉਹ ਪੂਰਾ ਉਹਦੇ ਮੂੰਹ ਚੋਂ ਨਹੀਂ ਨਿਕਲਦਾ, ਉਹ ਤੋਤਲਾ ਹੈ। ਉਹ ਸੰਤੋਖੀ ਤੋਤਲਾ ਹੁੰਦਾ, ਪੂਰਾ ਸੱਚ ਨਹੀਂ ਬੋਲ ਸਕਦਾ। ਸੱਚ ਜਦ ਬੋਲਦਾ ਜਾਂ ਸਰਸਵਤੀ ਉਹਦੇ ਜ਼ੁਬਾਨ ਤੇ ਵਸਦੀ ਆ, ਉਹਦੀ ਸੁਰਤ ਵਿੱਚ ਆ ਕੇ ਵਸਦੀ ਹੈ, ਸੁਰਤ ਸ਼ਬਦ ਭਵ ਸਾਗਰ ਤਰੀ। ਫਿਰ ਭਵ ਸਾਗਰ ਤੇ ਭਵ ਸਾਗਰ ਤਰੀ ਦਾ ਮਤਲਬ ਕੀ? ਫਿਰ ਭਵ ਸਾਗਰ ਤੋਂ ਉੱਤੇ ਦੀ ਗੱਲ ਕਰਦਾ, ਮਾਇਆ ਦੀ ਗੱਲ ਨਹੀਂ ਕਰਦਾ। ਭਵ ਸਾਗਰ ਤਰੀਏ ਦਾ ਮਤਲਬ ਭਵ ਸਾਗਰ ਤੋਂ ਉੱਪਰ ਉੱਪਰ ਦੀ ਗੱਲ ਕਰਦਾ, ਥੱਲੇ ਦੀ ਗੱਲ ਨਹੀਂ ਕਰਦਾ। ਨਹੀਂ ਕੀ ਹੈ, ਹੰਸਾਂ ਦੇਖ ਤਰਦੇ ਆ, ਹੰਸ ਉੱਤੇ ਉੱਤੇ ਬੋਲਦੇ ਤੇ ਤਰਦੇ ਤੇ ਨਾ ਭਵ ਸਾਗਰ ਦੇ। ਬੱਗਾਂ ਵੀ ਆਇਆ ਜਾਓ, ਬਗਲੇ ਵੀ ਬਹਿ ਗਿਆ, ਕਥਾ ਕਰਨ ਸੱਚ ਬੋਲਣ। ਡੂਬ ਮਰੇ ਬਗ ਬੱਪੜੇ, ਸਿਰ ਤਾਲੂ ਉੱਪਰ ਪਾਓ। ਇਹ ਸਿਰ ਤਾਲੂ ਉੱਪਰ ਪਾਉਣ ਨੇ ਸਾਰੇ ਬਾਣੀ ਦੇ ਪੁੱਠੇ ਅਰਥ ਕਰਦੇ ਨੇ ਇਹ ਸਾਰੇ ਬਗਲੇ। ਇਹ ਜਿੰਨੇ ਸੰਤ ਬਗਲੇ ਤੇ ਚਿੱਟੇ ਕੱਪੜੇ ਵਾਲੇ, ਇਹਨਾਂ ਨੇ ਉਲਟੇ ਕਰਤੇ ਅਰਥ, ਸਿਰ ਥੱਲੇ ਨੂੰ ਹੋ ਗਿਆ, ਪਾਉ ਉੱਤੇ ਨੂੰ ਹੋ ਗਏ। ਡੂਬ ਮੁਰੇ ਬੂਏ ਬਗ ਬੱਪੜੇ, ਸਿਰ ਤਾਲੂ ਉੱਪਰ ਪਾਉ। ਉਹ ਕੀ ਉਹ ਕਹਿੰਦੇ ਨੀ ਹੋਏ, ਉਹ ਹੱਥ ਦੇ ਰਾਖੇ ਕਰ ਆਪਣੇ, ਉਹਨੇ ਥੱਲੇ ਹੱਥ ਹੈ ਉਹਨਾਂ ਦੇ, ਜਿਹਨੇ ਥੱਲੇ ਹੱਥ ਹੈ ਉਹੀ ਬੋਲ ਸਕਦੇ ਨੇ, ਡੁੱਬਣ ਤੋਂ ਬਚਦੇ ਨੇ।
ਰੇਣ ਸਗਲ ਇਹ ਮਨ ਕਰੇ ਇਹ ਕਰਨ ਕਮਾਏ,
ਰੇਣ ਸਗਲ ਇਹ ਮਨ ਕਰੇ ਸਾਰਿਆਂ ਦੀ ਰੇਣ ਮਨ ਨੂੰ ਕਰੇ, ਬੁਰੇ ਦਾ ਭਲਾ ਕਰੇ। ਜਿਹੜਾ ਬੁਰੇ ਦਾ ਭਲਾ ਕਰਦਾ ਸਾਰਿਆਂ ਦੀ ਰੇਣ, ਫਰੀਦਾ ਬੁਰੇ ਦਾ ਭਲਾ ਕਰੇ,
ਇਹ ਕਰਨ ਕਮਾਏ,
ਇਹੀ ਕਰਮ ਕਮਾਵੇ, ਇਹੀ ਕਰਮ ਹੈ, ਇਹੀ ਜਨਮ ਤੁਹਾਰੇ ਲਿਖੇ। ਪਰਮੇਸ਼ਰ ਬੁਰੇ ਦਾ ਭਲਾ ਹੀ ਕਰਦਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਉਹ ਕਹਿੰਦੇ ਬੁਰਾ ਵੀ ਕੋਈ, ਪਰ ਅਸੀਂ ਚੰਗੇ ਨਹੀਂ ਹਾਂ। ਬੁਰਾ ਕਿਉਂ ਨਹੀਂ ਕੋਈ? ਬੁਰਾ ਤਾਂ ਜੇ ਬੁਰਾਈ ਕਰ ਸਕਦੇ ਹੋਈਏ, ਦੇਖੋ ਬੁਰਾਈ ਕਰ ਨਹੀਂ ਸਕਦੇ ਇਸ ਕਰਕੇ ਬੁਰਾ ਤਾਂ ਕੋਈ ਹੈ ਨਹੀਂ ਜੇ ਬੁਰਾਈ ਕਰਦੇ ਤਾਂ ਤੂੰ ਜਿਹੜੀ ਕਰਾਉਣਾ ਉਹੀ ਕਰਦੇ ਬਈ ਕੀਤਾ ਤਾਂ ਤੇਰਾ ਹੀ ਹੁੰਦਾ ਸਭ ਕੁਝ ਬੁਰਾ ਤਾਂ ਕੋਈ ਹੈ ਨਹੀਂ ਸਾਡੇ ਚ ਪਰ ਅਸੀਂ ਚੰਗੇ ਵੀ ਨਹੀਂ ਚੰਗੇ ਤਾਂ ਨਹੀਂ ਤੇਰੇ ਜਿਹੜੇ ਗੁਣ ਨੇ ਅਸੀਂ ਜਾਣੇ ਨਹੀਂ ਤੈਂ ਜੋ ਸਾਡੇ ਖਾਤਰ ਕੀਤਾ ਤੇਰੇ ਗੁਣ ਨਹੀਂ ਜਾਣੇ
ਹੁਕਮੇ ਬੂਝੇ ਸਦਾ ਸੁਖ
ਤੇਰੇ ਜਿਹੜੇ ਗੁਣ ਨੇ ਉਹਨਾਂ ਨੂੰ ਅਸੀਂ ਜਾਣਿਆ ਨਹੀਂ ਹੈਗਾ ਵੀ ਸਾਡਾ ਜੋ ਤੂੰ ਫਾਇਦਾ ਕਰਦਾ ਹੈ ਕਿਰਤ ਕਰਨਾ ਅਸੀਂ ਤਾਂ ਨਹੀਂ ਚੰਗੇ
ਹੁਕਮੇ ਬੂਝੇ ਸਦਾ ਸੁਖ
ਹੁਕਮੇ ਬੂਝੇ ਸਦਾ ਸੁਖ
ਨਾਨਕ
ਹੁਕਮ ਨੂੰ ਬੁਝ ਲਵੇ ਸਦਾ ਸੁਖ
ਨਾਨਕ ਲਿਖਿਆ ਪਾਏ
ਹੁਕਮੇ ਬੂਝੇ ਸਦਾ ਸੁਖ ਨਾਨਕ ਲਿਖਿਆ ਪਾਏ
ਨਾਨਕ ਲਿਖਿਆ ਪਾਏ
ਪ੍ਰਾਪਤੀ ਦਾ ਜੋ ਲਿਖਿਆ ਹੋਇਆ ਉਹੀ ਹੋਣੀ ਹੈ ਹੁਕਮ ਨਾਲੇ ਹੋਣੀ ਹੈ ਪ੍ਰਾਪਤੀ ਹੁਕਮ ਦੇ ਬਿਨਾਂ ਕੁਛ ਵੀ ਪ੍ਰਾਪਤੀ ਨਹੀਂ ਜਾਂ ਫਿਰ ਜਿਹੜਾ ਆਪ ਲਿਖਿਆ ਇਹਦੇ ਉਹਦੀ ਪ੍ਰਾਪਤੀ ਇਹਦੇ ਕੋਲ ਕੀ ਹੈ ਮਨ ਕਾਲਾ ਫਿਰ ਜੋ ਲਿਖਿਆ ਇਹਨੇ ਆਪਣੇ ਹੁਕਮ ਨਾਲ ਲਿਖਿਆ ਉਹ ਆਇਆ ਇਹਦੇ ਕੋਲ ਜਾਂ ਪਰਮੇਸ਼ਰ ਦੇ ਹੁਕਮ ਨਾਲ ਲਿਖਿਆ ਉਹ ਆਇਆ ਜਿੰਨਾ ਚਿਰ ਆਪਣੇ ਭਾਣੇ ਚੱਲਦਾ ਉਹਨਾਂ ਚਿਰ ਮਨ ਕਾਲਾ ਹੁੰਦਾ ਚਲਾ ਜਾਂਦਾ ਗਲਤ ਲਿਖਦਾ ਹਿਰਦਾ ਕਾਲਾ ਕਰ ਲੈਂਦਾ ਮਨ ਕਾਲਾ ਕਰ ਲੈਂਦਾ ਉਹੀ ਹੈ ਜਨਮ ਜਨਮ ਕਿਸ ਮਨ ਕੋ ਗਲਤੀਆਂ ਲਿਖ ਲੈਂਦਾ ਗਲਤੀਆਂ ਹੀ ਗਲਤੀਆਂ ਕਰਦਾ ਗਲਤ ਬੋਲਦਾ ਗਲਤ ਭਾਸ਼ਾ ਇਹਦੀ ਗਲਤ ਕਰਮ ਨੇ ਗਲਤ ਸੋਚ ਹੈ ਉਹ ਗਲਤ ਲਿਖਿਆ ਹੋਇਆ ਸਾਰੀ ਫੱਟੀ ਹੋਈ ਗਲਤ ਲਿਖ ਲਈ ਉਹੀ ਫੱਟੀ ਕਹਿੰਦਾ ਸੀ ਵੀ ਮੇਰੀ ਫੱਟੀ ਤੇ ਗਲਤ ਨਾ ਲਿਖੋ ਤੂੰ ਆਲ ਜਾਲ ਨਾ ਲਿਖ ਫੱਟੀ ਤੇ ਅਸੀਂ ਆਪਣੀ ਮਰਜ਼ੀ ਨਾਲ ਆਪਣੀ ਫੱਟੀ ਤੇ ਆਲ ਜਾਲ ਲਿਖੇ ਉਹ ਕਹਿੰਦਾ ਸ੍ਰੀ ਗੋਪਾਲ ਲਿਖ ਦੇ ਸ੍ਰੀ ਗੋਪਾਲ ਲਿਖਿਆ ਹੋਇਆ ਜਿਹੜਾ ਫੱਟੀ ਤੇ ਹੈ ਉਹ ਐਸੀ ਸਿਆਹੀ ਨਾਲ ਲਿਖਿਆ ਜਾਂਦਾ ਜਿਹੜੀ ਕਾਲੀ ਨਹੀਂ ਹੁੰਦੀ ਚਿੱਟੀ ਹੁੰਦੀ ਚਮਕਦੀ ਹੁੰਦੀ ਦੂਜਾ ਕਾਲੀ ਸਿਆਹੀ ਨਾਲ ਲਿਖਿਆ ਹੁੰਦਾ
ਸ਼ਲੋਕ ਤਨ ਮਨ ਧਨ ਅਰਪੂ ਤਿਸੈ ਪ੍ਰਭੂ ਮਿਲਾਵੈ ਮੋਹਿ ਨਾਨਕ ਭ੍ਰਮ ਭਉ ਕਾਟੀਐ ਚੁਕੈ ਜਮ ਕੀ ਜੋਹ
ਤਨ ਮਨ ਧਨ ਅਰਪੋ ਤਿਸੈ
ਪ੍ਰਭੂ ਮਿਲਾਵੈ ਮੋਹਿ
ਮੈਂ ਤਾਂ ਉਹਨੂੰ ਤਨ ਮਨ ਧਨ ਅਰਪ ਸਕਦਾ ਜੇ ਮੈਨੂੰ ਕੋਈ ਪ੍ਰਭੂ ਮਿਲਾਵੇ ਪ੍ਰਭੂ ਮਿਲਾਵੇ ਪਰ ਸ਼ਰਤ ਹੈ ਪ੍ਰਭੂ ਨਹੀਂ ਮਿਲਾ ਸਕਦਾ ਫਿਰ ਉਹਨੂੰ ਗੁਰੂ ਕਹਿੰਦੇ ਧਾਰਨ ਕਰਨਾ ਇੱਕ ਜਗਿਆਸੂ ਵਾਸਤੇ ਜਾਂ ਸਿੱਖ ਵਾਸਤੇ ਇਹ ਸ਼ਰਤ ਰੱਖੀ ਹੈ ਕਿਸੇ ਸੰਤ ਨੂੰ ਤਾਂ ਸੰਤ ਮੰਨੋ ਪਹਿਲਾਂ ਇਹ ਸ਼ਰਤ ਰੱਖੋ ਵੀ ਪ੍ਰਭੂ ਮਿਲਾ ਪਹਿਲਾਂ ਮਿਲਾ ਦੇ ਬਾਬਾ ਚ ਮੰਨੂਗਾ ਸੌਦਾ ਲੈ ਕੇ ਪੈਸੇ ਦਊਂਗਾ ਜੇ ਇਹ ਸ਼ਰਤ ਰੱਖ ਦੇਵੇ ਸਾਰੇ ਸੰਤ ਖਤਮ ਨੇ ਕੱਲੀ ਸ਼ਰਤ ਨਾਲ ਸ਼ਰਤ ਰੱਖੀ ਤੇ ਹੀ ਸਾਧ ਸੰਤ ਸਾਰੇ ਖਤਮ ਨੇ ਸਾਰੇ ਡੇਰੇ ਖਤਮ ਸਾਰੇ ਧਰਮ ਖਤਮ ਨੇ ਕੋਈ ਰੱਖਦਾ ਨਹੀਂ ਸ਼ਰਤ ਇਹ ਜੇ ਇਹ ਸ਼ਰਤ ਰੱਖ ਦਈਏ ਦੁਨੀਆਂ 'ਚ ਕੋਈ ਧਰਮ ਹੀ ਨਹੀਂ ਰਹਿਣਾ ਇੱਕ ਧਰਮ ਰਹਿ ਜੂ ਸਿਰਫ ਗੁਰਮਤ ਇਹਦੋਂ ਬਿਨਾਂ ਉਹ ਪ੍ਰਭੂ ਨਾ ਕਿਸੇ ਨੂੰ ਪ੍ਰਭੂ ਦਾ ਪਤਾ ਨਾ ਕੋਈ ਮਿਲਾ ਸਕਦਾ ਜੇ ਪ੍ਰਭੂ ਦਸੂ ਨੂੰ ਮਿਲਾਵੇ ਜੇ ਪ੍ਰਭੂ ਕ੍ਰਿਸ਼ਨ ਨੂੰ ਕਹੂ ਲਿਆਵੇ ਕਿੱਥੋਂ ਲਿਆਉਂਦਾ ਜੇ ਵਿਸ਼ਨੂੰ ਨੂੰ ਕਹੂ ਲਿਆ ਕਿੱਥੋਂ ਲਿਆਉਣਾ ਜਿਹੜਾ ਰਾਮ ਨੂੰ ਕਹੂ ਲਿਆ ਕਿੱਥੋਂ ਲਿਆਉਣਾ ਕੋਈ ਨਹੀਂ ਲਿਆ ਸਕਦਾ ਸਭ ਫਰੌਡ ਧਰਮ ਦਾ ਸਿਰਫ ਇੱਕ ਨੁਕਤੇ ਤੇ ਖਤਮ ਹੋ ਜਾਂਦਾ ਜਿਹੜਾ ਇਹ ਹੈ ਕੌਣ ਰੱਖਦਾ ਇਹ ਸ਼ਰਤ ਜੇ ਇਹ ਸ਼ਰਤ ਨਹੀਂ ਰੱਖਦੇ ਕੀ ਉਹ ਧਰਮ ਹੈ ਜਿਹੜੇ ਅਮਰ ਦੇ ਸਿਖਾਉਂਦੇ ਨੇ ਉਹਨਾਂ ਦੇ ਸਾਹਮਣੇ ਸ਼ਰਤ ਰੱਖੀ ਜਾਵੇ ਤਾਂ ਛਕਾਂਗੇ ਪ੍ਰਭੂ ਮਿਲਾਓ ਜੇ ਤੁਸੀਂ ਮਿਲਾ ਨਹੀਂ ਸਕਦੇ ਤੁਸੀਂ ਅੰਮ੍ਰਿਤ ਵੀ ਨਹੀਂ ਛਕਾ ਸਕਦੇ ਤੁਹਾਨੂੰ ਪਾਵਰ ਨਹੀਂ ਅੰਮ੍ਰਿਤ ਛਕਾਉਣ ਦੀ ਜੇ ਨਹੀਂ ਕਰ ਸਕਦੇ ਅੰਮ੍ਰਿਤ ਤੁਹਾਡੇ ਕੋਲੇ ਨਹੀਂ। ਪ੍ਰਭੂ ਨੂੰ ਮਿਲਾਉਣ ਦੀ ਜਿਹੜੀ ਹੈ ਨਾ ਬਾਣੀ ਉਪਦੇਸ਼, ਉਹੀ ਅੰਮ੍ਰਿਤ ਹੈ। ਜਿਹੜਾ ਪ੍ਰਭੂ ਮਿਲਾਉਣ ਦਾ ਉਪਦੇਸ਼ ਹੈ ਉਸੇ ਦਾ ਨਾਂ ਉਹਦਾ ਅੰਮ੍ਰਿਤ ਹੈ, ਹੋਰ ਅੰਮ੍ਰਿਤ ਕੀ ਹੈ। ਜਿਹੜੀ ਪ੍ਰਭੂ ਮਿਲਾਉਣ ਦੀ ਗੱਲ ਦੱਸਣੀ ਹੈ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਲੱਗੇ ਗੁਰਸਿੱਖਾਂ ਵੱਲ ਮਿੱਠਾ, ਜਿਹੜਾ ਗੱਲ ਨਹੀਂ ਜਾਣਦਾ ਉਹ ਅੰਮ੍ਰਿਤ ਦਾ ਅਧਿਕਾਰੀ ਨਹੀਂ ਛਕਾਉਣ ਦਾ ਲੱਗਣ ਦਾ ਵਿੱਚ ਉਹਦੇ ਅਧਿਕਾਰੀ ਹੈ। ਕਿਸ ਹੈਸ਼ੀਅਤ ਨਾਲ ਲੱਗਦਾ ਉਹ, ਜਿਹੋ ਜਿਹਾ ਆਪ ਹੈ ਉਹ ਜਾ ਉਹਨੂੰ ਬਣਾ ਦੂ। ਤੁਸੀਂ ਤਾਂ ਭੁਲੇਖਾ ਪਾਤਾ ਵੀ ਇਹਨੂੰ ਅੰਮ੍ਰਿਤ ਛਕਾਤਾ, ਉਹਨੂੰ ਵੀ ਭੁਲੇਖਾ ਪੈ ਗਿਆ ਮੈਂ ਅੰਮ੍ਰਿਤ ਛਕ ਲਿਆ। ਉਹ ਨਹੀਂ ਲੱਗ ਸਕਦਾ। ਪੰਜ ਪਿਆਰੇ ਤਿਆਰ ਕੀਤੇ ਉਹ ਅੰਮ੍ਰਿਤ ਲਾਏ ਗੁਰੂ ਸਾਹਿਬ, ਪਹਿਲਾਂ ਤਿਆਰ ਕੀਤੇ ਫਿਰ ਲਾਏ, ਹੁਣ ਤੁਸੀਂ ਜਣੇ ਗਣੇ ਬੁਲਾ ਦਿੰਦੇ। ਕੀ ਟੈਸਟ ਲਿਆ ਤੁਸੀਂ ਪੰਜ ਪਿਆਰਿਆਂ ਦਾ? ਉਹਨਾਂ ਦਾ ਟੈਸਟ ਲੈ ਕੇ ਲਾਏ, ਤੁਸੀਂ ਕੀ ਟੈਸਟ ਲਿਆ? ਕੋਈ ਟੈਸਟ ਨਹੀਂ। ਜੇ ਟੈਸਟ ਕੋਈ ਨਹੀਂ ਤਾਂ ਫਿਰ ਰਿਜ਼ਲਟ ਵੀ ਹੋ ਜਾਈਏ। ਜੇ ਬਿਨਾਂ ਟੈਸਟ ਤੋਂ ਪਾਸ ਨੇ ਸਾਰੇ, ਸਕੂਲ ਫਿਰ ਕਾਹਦਾ ਰਹੇ? ਗੁਰੂ ਦੀ ਚਾਰ ਸਾਲ ਕਾਹਦੀ ਰਹੇ ਗੀ? ਚਾਰ ਸਾਲ ਗੁਰੂ ਦੀ ਹੈ, ਉਹਦੇ ਚ ਪਾਸ ਕੌਣ ਹੋਇਆ ਉਹ ਅਧਿਕਾਰੀ ਹੈ ਅਮਰ ਚ ਲੱਗਣ ਦਾ, ਬਾਕੀ ਕੋਈ ਅਧਿਕਾਰੀ ਨਹੀਂ। ਜੇ ਤੁਸੀਂ ਉਦਾਂ ਕਰਨਾ ਬਿਨਾਂ ਹੀ ਉਹਦੇ, ਫਿਰ ਨਾ ਕੋਈ ਚਾਰ ਸਾਲ ਰਹੀ, ਨਾ ਕੋਈ ਟੈਸਟ ਰਿਹਾ, ਨਾ ਕੋਈ ਪਾਸ ਰਿਹਾ, ਨਾ ਕੋਈ ਫੇਲ ਰਿਹਾ, ਸਾਰੇ ਬਰਾਬਰ ਨੇ। ਫਿਰ ਅੰਮ੍ਰਿਤ ਧਾਰੀ ਹਰ ਬੇਅਮ੍ਰਿਤੀ ਇੱਕੋ ਨੇ, ਸਾਰੇ ਹੁਣ ਇੱਕੋ ਹੀ ਨੇ। ਕਈ ਵਾਰ ਅੰਮ੍ਰਿਤਧਾਰੀਆਂ ਨੂੰ ਬਗੈਰ ਅੰਮ੍ਰਿਤਧਾਰੀ ਬੇਈਮਾਨ ਘੱਟ ਨੇ, ਅੰਮ੍ਰਿਤਧਾਰੀ ਵੱਧ ਕਸੂਰਵਾਰ ਨੇ। ਅੰਮ੍ਰਿਤਧਾਰੀਆਂ 'ਚ ਗਲਤੀਆਂ ਜ਼ਿਆਦਾ ਨੇ ਕਈ ਜਗ੍ਹਾ। ਕਿਉਂ? ਸਾਡਾ ਜਿਹੜਾ ਹੈ ਨਾ ਸਿਸਟਮ, ਉਹ ਸਾਰਾ ਹੀ ਗੜਬੜ ਹੋ ਗਿਆ। ਅਸੀਂ ਗੜਬੜ ਕਰ ਲਿਆ, ਅਸੀਂ ਤਾਂ ਕਹਿੰਦੇ ਹਾਂ ਵੀ ਅੰਮ੍ਰਿਤ ਛਕਾ ਦਿਓ ਇਹਨਾਂ ਨੂੰ, ਵੀ ਅੰਮ੍ਰਿਤ ਕੋਈ ਮਜ਼ਾਕ ਹੈ। ਤੁਸੀਂ ਕੀ ਲੋੜ ਹੈ ਸਾਰਿਆਂ ਨੂੰ ਅੰਮ੍ਰਿਤਧਾਰੀ ਬਣਾਉਣਾ? ਸਿੱਖ ਬਣਾ ਲਓ, ਸਿੰਘ ਨਾ ਬਣਾਓ। ਇਹਨਾਂ ਨੂੰ ਸਿੱਖ ਔਰ ਸਿੰਘ ਦਾ ਨਹੀਂ ਪਤਾ ਅਸਲ 'ਚ। ਔਰ ਸ਼੍ਰੋਮਣੀ ਕਮੇਟੀ ਨੂੰ ਅੰਮ੍ਰਿਤ ਛਕਾਉਣ ਦਾ ਅਧਿਕਾਰ ਹੀ ਨਹੀਂ ਹੈ ਅਸਲ ਦੇ ਵਿੱਚ। ਇਹ ਸਿੱਖ ਗੁਰਦੁਆਰਾ ਐਕਟ ਹੈ, ਖਾਲਸਾ ਐਕਟ ਹੀ ਨਹੀਂ ਹੈ। ਅੰਮ੍ਰਿਤ ਖਾਲਸੇ ਨੂੰ ਛਕਾਇਆ, ਅੰਮ੍ਰਿਤ ਛਕ ਕੇ ਖਾਲਸਾ ਬਣਦਾ। ਜਿੰਨਾ ਚਿਰ ਖਾਲਸੇ ਔਰ ਸਿੱਖ ਦਾ ਨਹੀਂ ਪਤਾ, ਸਿੱਖ ਕਬੀਰ ਪੰਥੀਏ ਵੀ ਨੇ, ਸਿੱਖ ਸਾਰੇ ਹੀ ਨੇ, ਪਹਿਲਾਂ ਸਿੱਖ ਨੇ ਸਾਰੇ। ਸਿੱਖਾਂ ਚੋਂ ਪਾਸ ਹੋਇਆ ਹੋਇਆ ਖਾਲਸਾ, ਜਿਹਨੇ ਸਿੱਖੀ ਦੀ ਕਲਾਸ ਪਾਸ ਕਰ ਲਈ ਨਾ ਉਹ ਖਾਲਸਾ, ਉਹ ਅੰਮ੍ਰਿਤ ਦੇ ਵਿੱਚ ਲੱਗ ਸਕਦਾ। ਉਹੀ ਅੰਮ੍ਰਿਤ ਛਕਣ ਦਾ ਅਧਿਕਾਰੀ ਹੈ, ਉਹੀ ਛਕਾਉਣ ਦਾ ਅਧਿਕਾਰੀ ਹੈ। ਇਹ ਜਿਹੜਾ ਸਿਸਟਮ ਇਹਨਾਂ ਨੇ ਆਪਣੇ ਆਪ ਬਣਾਇਆ, ਜਿਹੋ ਜਿਹਾ ਇਹਨਾਂ ਨੇ ਸਿਸਟਮ ਬਣਾਇਆ ਉਹੋ ਜਿਹਾ ਹੁਣ ਗਾਂ, ਤਾਂ ਹੀ ਰੌਲਾ ਪਾਉਂਦੇ ਨੇ ਸਿੱਖੀ ਗਈ ਸਿੱਖੀ ਗਈ। ਜੇ ਸਿੱਖੀ ਉਹ ਚਲੀ ਗਈ ਤੇ ਸਿੱਖਾਂ ਚੋਂ ਖਾਲਸਾ ਬਣਨਾ ਸੀ ਨਾ, ਜਦ ਸਿੱਖੀ ਉਹ ਹੈ ਨਹੀਂ ਤਾਂ ਖਾਲਸਾ ਕਿੱਥੋਂ ਹੋ ਗਿਆ ਤੁਹਾਡੇ ਕੋਲ? ਜੇ ਸੋਨਾ ਹੀ ਹੈ ਨਹੀਂ, ਗਹਿਣੇ ਕਿੱਥੋਂ ਬਣਾ ਲਓਗੇ ਤੁਸੀਂ? ਉਹ ਵਸਤੂ ਦਾ ਹੈ ਨਹੀਂ ਜਿਹਦੇ ਨਾਲ ਖਾਲਸਾ ਬਣਨਾ। ਖਾਲਸਾ ਤੋਂ ਤਾਂ ਅਗਲੀ ਗੱਲ ਹੈ ਨਾ, ਖਾਲਸਾ ਕੌਣ ਹੈ? ਆਏ ਤਨ ਮਨ ਤਨ
ਅਰਪੂ ਤੇ ਸਹਿ,
ਜਿਹਨੇ ਤਨ ਮਨ ਤਨ ਅਰਪਿਆ ਹੋਇਆ ਉਹ ਖਾਲਸਾ। ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਨਾਨਕ ਨੇ ਇੱਕ ਪਾਸ ਕੀਤਾ, ਅੰਗਦ ਅੰਗਦ ਨੇ ਇੱਕ ਪਾਸ ਕੀਤਾ, ਇੱਕੋ ਕੀਤਾ। ਇਹ ਜੋ ਕਹੂ ਉਹ ਠੀਕ ਹੈ, ਜੋ ਇਹ ਉਪਦੇਸ਼ ਦਊ ਉਹ ਠੀਕ ਹੈ। ਉਹ ਪੰਜਵੀਂ ਉਪਦੇਸ਼ ਵਾਲੇ ਹੀ ਨੇ ਸਾਡੇ, ਉਹ ਪੰਜ ਉਪਦੇਸ਼ ਵਾਲੇ ਹੀ ਨੇ ਇੱਕ ਦੇ ਤੋਂ ਪੰਜ ਆਏ ਨੇ ਹੁਣ ਜੇ ਉਹਨਾਂ ਨੂੰ ਗਿਆਨ ਹੀ ਨਹੀਂ ਉਪਦੇਸ਼ ਗੁਰਬਾਣੀ ਦਾ ਫਿਰ ਉਹਨਾਂ ਦੇ ਕਰਾਉਣਾ ਕੀ ਹੈ ਕਾਹਦੇ ਵਾਸਤੇ ਨੇ ਉਹਨਾਂ ਨੇ ਇਕੱਲੇ ਉਹਨਾਂ ਨੂੰ ਕਿਉਂ ਕਿਹਾ ਸਾਰਿਆਂ ਨੂੰ ਕਿਉਂ ਨਹੀਂ ਕਹਿਤਾ ਵੀ ਤੁਸੀਂ ਉਪਦੇਸ਼ ਕਰ ਸਕਦੇ ਉਹਨਾਂ ਨੂੰ ਪਤਾ ਸੀ ਵੀ ਬੇੜਾ ਗਰਕ ਕਰ ਦੇਣਗੇ ਕੋਈ ਕੁਛ ਕਹੂ ਅਰਥ ਕੋਈ ਕੁਛ ਕਹੂ ਅਰਥ ਹੁਣ ਕੀ ਹੋਇਆ ਕੋਈ ਕੁਛ ਅਰਥ ਕਰਦਾ ਕੋਈ ਕੁਛ ਕਰਦਾ ਕੋਈ ਪੁੱਛਦਾ ਹੀ ਨਹੀਂ ਕਿਉਂ ਕਰਦਾ ਕਿਉਂਕਿ ਅੰਮ੍ਰਿਤ ਜਿਹੜੇ ਪੰਜ ਪਿਆਰੇ ਨੇ ਉਹਨਾਂ ਨੂੰ ਖੁਦ ਗਿਆਨ ਨਹੀਂ ਹੈ ਕੋਈ ਸਾਡੇ ਕੋਲ ਮੀਟਰ ਨਹੀਂ ਵੀ ਆਹ ਗੱਲ ਠੀਕ ਹੈ ਆਹ ਗੱਲ ਗਲਤ ਹੈ ਕਿਹੜਾ ਅਰਥ ਠੀਕ ਹੈ ਕਿਹੜਾ ਗਲਤ ਹੈ ਇਹ ਕੋਈ ਨਹੀਂ ਦੱਸ ਸਕਦਾ ਜੇ ਸਾਡੇ ਕੋਲ ਇੰਨਾ ਹੀ ਤਮੀਜ਼ ਨਹੀਂ ਸਾਨੂੰ ਅਰਥ ਗਲਤ ਔਰ ਠੀਕ ਦੀ ਔਰ ਨਾ ਅਸੀਂ ਪਰਵਾਹ ਕਰ ਰਹੇ ਹਾਂ ਤੇ ਸਿੱਖੀ ਕਿੱਥੋਂ ਰਹਿਣੀ ਸੀ ਇਤਿਹਾਸ ਨੂੰ ਠੀਕ ਕਰੋ ਜੀ ਗੁਰਬਾਣੀ ਅਨੁਸਾਰ ਗੁਰਮਤ ਅਨੁਸਾਰ ਗੁਰਮਤ ਦਾ ਤੁਹਾਨੂੰ ਗਿਆਨ ਨਹੀਂ ਉਹਦੇ ਅਨੁਸਾਰ ਕਿਵੇਂ ਕਰ ਲਵੋਗੇ ਠੀਕ ਪਹਿਲਾ ਸਵਾਲ ਹੈ ਗੁਰਮਤ ਕੀ ਹੈ ਫਿਰ ਸਵਾਲ ਹੈ ਠੀਕ ਕਰਨ ਦੀ ਗੁਰਮਤ ਦੀ ਪਹਿਲਾਂ ਵਿਆਖਿਆ ਨੂੰ ਤਾਂ ਠੀਕ ਕਰ ਲਓ ਜੇ ਤੁਹਾਡੇ ਕੋਲ ਗੁਰਮਤ ਦੀ ਵਿਆਖਿਆ ਹੀ ਠੀਕ ਨਹੀਂ ਹੈ ਉਹਦੇ ਅਨੁਸਾਰ ਇਤਿਹਾਸ ਜਾਂ ਹੋਰ ਗੱਲਾਂ ਨੂੰ ਠੀਕ ਕਿਵੇਂ ਕਰ ਲਵੋਗੇ ਤੁਸੀਂ ਮੀਟਰ ਤਾਂ ਸਾਡੇ ਕੋਲ ਹੈ ਨਹੀਂ ਮੀਟਰ ਕੀ ਹੈ ਗੁਰਮਤ ਮੀਟਿੰਗ ਹੈ ਸਾਡੇ ਮੀਟਰ ਹੈ ਸਾਡੇ ਕੋਲ ਗੁਰਮਤ ਮੀਟਰ ਹੈ ਹਰ ਇਤਿਹਾਸ ਨੂੰ ਹਰ ਗੱਲ ਨੂੰ ਨਾਪਣ ਦਾ ਜਦ ਮੀਟਰ ਹੈ ਗਲਤ ਹੈ ਸਾਡੇ ਕੋਲ ਆਪਣਾ ਆਪਣਾ ਬਣਾਇਆ ਹੋਇਆ ਵਿਆਖਿਆ ਆਪਣੀ ਆਪਣੀ ਹੈ ਠੀਕ ਕਿਵੇਂ ਹੋ ਜੂਗਾ ਪਾਗਲ ਨੇ ਸਭ ਵਿਦਵਾਨ ਐਵੇਂ ਆਲ ਪਤਾਲ ਗੱਲਾਂ ਮਾਰਦੇ ਨੇ ਇੰਨਾ ਵੀ ਨਹੀਂ ਤੁਹਾਨੂੰ ਪਤਾ ਵੀ ਮੀਟਰ ਪਹਿਲਾਂ ਮੀਟਰ ਹੀ ਸਹੀ ਨਹੀਂ ਹੈ ਮੀਟਰ ਦਾ ਹੀ ਝਗੜਾ ਤੁਹਾਡੇ ਦੇ ਉਹ ਕਹੂ ਮੇਰੇ ਵਾਲਾ ਠੀਕ ਹੈ ਉਹ ਕਹੂ ਮੇਰੇ ਵਾਲਾ ਠੀਕ ਹੈ ਨਾਪੋ ਝਗੜਾ ਉੱਥੇ ਦਾ ਉੱਥੇ ਝਗੜਾ ਉਦਣ ਠੀਕ ਹੋਊ ਜਿੱਦਣ ਗੁਰਮਤ ਦੀ ਵਿਆਖਿਆ ਇੱਕ ਹੋਊਗੀ ਵਿਆਖਿਆ ਇੱਕ ਹੈ ਨਹੀਂ ਤੁਹਾਡੇ ਕੋਲ ਉਹ ਖੰਨਿਓ ਤਿੱਖੀ ਬਾਲੋ ਨਿੱਕੀ ਜਿਹੜੀ ਲਾਈਨ ਹੈ ਨਾ ਮਾਰਗ ਵਾਲੀ ਪਹਿਲਾਂ ਉਹਨੂੰ ਕਰੋ ਉਹਨੂੰ ਪ੍ਰਗਟ ਕਰੋ ਖੰਨਿਓ ਤਿੱਖੀ ਬਾਲੋ ਨਿੱਕੀ ਕੀ ਹੈ ਇਹ ਤਾਂ ਮਾਰਗ ਜਾਣੋ ਉਹ ਤੇ ਬਾਅਦ ਆਪੇ ਹੀ ਠੀਕ ਹੋਜੂ ਸਭ ਕੁਛ ਫਿਰ ਠੀਕ ਕਰਨ ਦੀ ਲੋੜ ਨਹੀਂ ਹੈ ਇਹ ਸਮਝਦੇ ਸਭ ਨੂੰ ਆਪੇ ਸਮਝੋਗੇ ਵੀ ਆਹ ਵੀ ਗਲਤ ਹੈ ਉਹ ਵੀ ਗਲਤ ਹੈ ਉਹ ਵੀ ਗਲਤ ਹੈ ਇੱਕ ਪਾਸੇ ਤਾਂ ਗਲਤ ਸਮਝ ਰਹੇ ਹੋ ਇੱਕ ਪਾਸੇ ਠੀਕ ਸਮਝ ਰਹੇ ਹੋ ਸਾਰਾ ਆਪੇ ਗਲਤ ਹੋ ਜਾਣਾ ਕੁਛ ਵੀ ਗਲਤ ਕਹਿਣ ਦੀ ਲੋੜ ਨਹੀਂ ਤੁਹਾਨੂੰ ਕੀ ਗਲਤ ਹੈ ਕੀ ਠੀਕ ਹੈ ਸਾਰੀਆਂ ਸਾਖੀਆਂ ਆਪਣੇ ਆਪੇ ਗਲਤ ਸਾਬਤ ਹੋ ਜਾਣੀਆਂ ਨੇ ਕਿਉਂਕਿ ਇੱਕ ਪਾਸੇ ਝੂਠ ਹੈ ਇੱਕ ਪਾਸੇ ਸੱਚ ਹੈ ਸੱਚ ਨੇ ਪ੍ਰਗਟੇ ਜਦ ਹੋਣਾ ਜਾਂ ਝੂਠ ਅੱਡ ਕਰ ਦੇਣਾ ਉਹ ਚੋਂ ਸਭ ਝੂਠ ਦਾ ਗਿਆਨ ਗੁਰਮਤ ਸਮਝਦੇ ਆਪੇ ਹੋ ਜਾਂਦਾ ਹੁੰਦਾ ਇਤਿਹਾਸ ਆਪੇ ਹੀ ਝੂਠਾ ਸਾਬਤ ਹੋ ਜਾਣਾ ਆਪੇ ਹੀ ਗੁਰਬਾਣੀ ਜਾਂ ਪੜ੍ਹਨੀ ਹੈ ਪਰ ਜਾਂ ਗੁਰਬਾਣੀ ਸਮਝਣੀ ਹੈ ਗੁਰਮਤ ਸਮਝਣੀ ਹੈ ਇਹਦੀ ਵਿਆਖਿਆ ਸਹੀ ਕਰਨੀ ਹੈ ਸਾਰਾ ਇਤਿਹਾਸ ਆਪੇ ਪਤਾ ਲੱਗ ਜਾਣਾ ਵੀ ਇਹਦਾ ਝੂਠ ਹੈ ਇਹਨੂੰ ਠੀਕ ਕਰਨ ਦੀ ਲੋੜ ਨਹੀਂ ਆਪੇ ਠੀਕ ਹੋ ਜਾਣਾ ਹੈ ਲੋੜ ਸਿਰਫ ਗੁਰਮਤ ਦੀ ਵਿਆਖਿਆ ਇੱਕ ਕਰਨ ਦੀ ਹੈ ਹੋਰ ਕੁਛ ਨਹੀਂ ਇਹਨੂੰ ਕਿਉਂ ਨਹੀਂ ਕਰਦੇ ਇਹਨੂੰ ਤਾਂ ਨਹੀਂ ਕਰਦੇ ਜਿਨ੍ਹਾਂ ਦੇ ਹੱਥ 'ਚ ਗੋਲਕ ਮਰਦੇ ਨੇ ਆਪ ਉਹਨਾਂ ਦੇ ਹੱਥੋਂ ਗੋਲਕ ਜਾਂਦੀ ਹੈ ਉਹ ਇੰਨੇ ਕਾਬਲ ਨਹੀਂ ਹਨ ਨਾ ਕਾਬਲ ਦੇ ਹੱਥ ਕੋਈ ਚੀਜ਼ ਆਈ ਹੋਵੇ ਦਿੰਦਾ ਨਾ ਕਾਬਲ ਦੇ ਹੱਥ ਰਾਜ ਆਇਆ ਹੋਵੇ ਛੱਡਦਾ ਨਾ ਕਿਸੇ ਨੂੰ ਸਿੱਖੀ ਦਾ ਫਿਕਰ ਹੈ ਨਾ ਸਿੱਖੀ ਦੇ ਕਿਸੇ ਨੂੰ ਮਤਲਬ ਹੈ ਮਤਲਬ ਹੈ ਸਿਰਫ ਗੋਲਕ ਸਿੰਘ ਪਾਵਰ ਸਿੰਘ ਸਿੱਖੀ ਦਾ ਮੈਂ ਰੌਲਾ ਹੈ ਖਾਮ ਖਾਦਾ ਬੇਮਤਲਬ ਦਾ ਰੌਲਾ ਗੁਰਦੁਆਰਾ ਇੱਕ ਸਿੱਖ ਬਣਾਇਆ ਸੀ ਖਾਲਸੇ ਨੇ ਬਿਲਕੁਲ ਸਾਈਨ ਨਹੀਂ ਕੀਤੇ ਨਾ ਗੱਲ ਉਹਨੇ ਸਾਈਨ ਨਹੀਂ ਕੀਤੇ ਇੱਥੇ ਉਹ ਕਹਿੰਦੇ ਅਸੀਂ ਸਰਕਾਰ ਦੇ ਦਾਇਰੇ 'ਚ ਆਉਣਾ ਹੀ ਨਹੀਂ ਸਰਕਾਰ ਕੌਣ ਹੁੰਦੀ ਹੈ ਸਾਡੇ ਦਖਲ ਲਵੇ ਇਹਦੇ ਸਰਕਾਰੀ ਦਖਲ ਹੈ ਗੁਰਦੁਆਰਾ ਇੱਕ ਸਿੱਖ ਹੈ ਸਿੱਖਾਂ ਦਾ ਸਿੱਖਾਂ ਤੱਕ ਸੀਮਤ ਹੈ ਖਾਲਸੇ ਨਾਲ ਕੋਈ ਸੰਬੰਧ ਨਹੀਂ ਹੈਗਾ ਅੰਮ੍ਰਿਤ ਖਾਲਸਾ ਅੰਮ੍ਰਿਤ ਛਕਾ ਕੇ ਖਾਲਸਾ ਬਣਦਾ ਇਹ ਅੰਮ੍ਰਿਤ ਛਕਾਏ ਨਹੀਂ ਸਕਦੇ ਇਸ ਕਰਕੇ ਇਹਨਾਂ ਦੇ ਛਕਾਏ ਹੋਏ ਅੰਮ੍ਰਿਤ ਨੂੰ ਨਿਹੰਗ ਸਿੰਘ ਮੰਨਦੇ ਹੀ ਨਹੀਂ ਉਹ ਨਹੀਂ ਮੰਨਦੇ ਰਹਿੰਦੇ ਅੰਮ੍ਰਿਤ ਕਿਉਂਕਿ ਚਲੋ ਇਹ ਛਕਾਈ ਜਾਣ ਠੀਕ ਹੈ ਜੇ ਜੇ ਨਹੀਂ ਹੋਏ ਅੰਮ੍ਰਿਤ ਛਕਾਈ ਜਾਂਦੇ ਨੇ ਸਿੱਖੇ ਸਹੀ ਸਿੱਖੇ ਬਣਦੇ ਨੇ ਸਿੱਖੇ ਬਣਾਉਂਦੇ ਨੇ ਫਿਰ ਜਾਂ ਸਿੱਖ ਗੁਰਦੁਆਰਾ ਐਕਟ ਹੈ ਸਿੱਖ ਤੇ ਸਿੰਘ ਕਿਵੇਂ ਬਣਾ ਦੇਣਗੇ ਇਹ ਸਿੱਖ ਬਣਾਉਣਗੇ। ਗੁਰਦੁਆਰਾ ਹੀ ਅੱਡ ਸਿੱਖ ਹੈ, ਖਾਲਸਾ ਗੁਰਦੁਆਰਾ ਕੀ ਅੱਜ ਖਾਲਸਾ ਹੈ, ਸਿੰਘ ਹੈ, ਸਿੰਘ ਹੈ ਕਿ ਸਿੱਖ ਹੈ, ਪਹਿਲਾਂ ਇਹਦਾ ਫੈਸਲਾ ਕਰੋ। ਜੇ ਗੁਰਦੁਆਰਾ ਇੱਕ ਸਿੱਖ ਹੈ ਤੇ ਫਿਰ ਸਿੰਘਾਂ ਤੇ ਤਾਂ ਲਾਗੂ ਨਹੀਂ ਹੁੰਦਾ, ਸਿੰਘਾਂ ਨੂੰ ਅਲੱਗ ਛੋਟ ਹੈ ਉਹਦੇ ਵਿੱਚ, ਖਾਲ ਐਕਟ ਦੇ ਵਿੱਚ ਖਾਲਸੇ ਨੂੰ ਉਹਨਾਂ ਨੂੰ ਛੂਟ ਹੈ, ਉਹਨਾਂ ਨੂੰ ਰਸ ਮਿਲੂਗੀ, ਉਹਨਾਂ ਨੂੰ ਇਹ ਮਿਲੂਗਾ, ਉਹ ਤਾਂ ਅਲੱਗ ਪਏ ਨੇ ਉੱਥੇ ਫਿਰ ਵੀ ਗੁਰਦੁਆਰਾ ਐਕਟ ਦੇ ਵਿੱਚ ਉੱਪਰ ਨੇ ਫਿਰ ਐਕਟ ਤੋਂ ਰਸ ਕਾਹਦੀ ਦਿੰਦੇ ਨੇ ਉਹਨਾਂ ਨੂੰ, ਕਾਹਦੀ ਦਿੰਦੇ, ਮਾਲਕੀ ਦੇ ਦਿੰਦੇ, ਮਾਲਕ ਉਹ ਨੇ। ਰਸ ਕਾਹਦੀ ਲੱਗੀ ਹੋਈ ਹੈ, ਕਿਉਂ ਲੱਗੀ ਹੋਈ ਹੈ, ਮਾਲਕੀ ਦੀ ਲੱਗੀ ਹੋਈ ਹੈ, ਔਰ ਕਾਹਦੀ ਲੱਗੀ ਹੋਈ, ਉਹ ਤਿਆਗੀ ਨੇ ਤਿਆਗਿਆ ਹੋਇਆ ਉਹਨਾਂ ਦਾ। ਹਰ ਧਰਮ ਦੇ ਮਾਲਕ ਧਰਮ ਦੇ ਭੇਖ ਵਾਲੇ ਹੁੰਦੇ ਨੇ। ਹਿੰਦੂਆਂ ਦਾ ਕੋਈ ਅਕਤ ਨਹੀਂ ਬਣਿਆ ਹੋਇਆ ਕਿਸੇ ਨੂੰ, ਜਿੰਨੇ ਨਾਥਾਂ ਦੇ ਮੰਦਰ ਨੇ, ਜੋਗੀਆਂ ਦੇ ਉੱਥੇ ਜੋਗੀ ਕਾਬਜ ਨੇ, ਜਿਹਦੇ ਜਿਹਦੇ ਜਿਵੇਂ ਉਦਾਸੀਆਂ ਦੇ ਕੋਲ ਮੰਦਰ ਜਗੀਰਾਂ ਨੇ ਜਾਂ ਦਾਦਾ ਨੇ ਜਾਂ ਜੋ ਵੀ ਡੇਰੇ ਨੇ ਅਤੇ ਉਦਾਸੀ ਕਾਬਜ ਨੇ। ਉਦਾਸੀਆਂ ਦੇ ਜੋਗੀ ਨਹੀਂ ਹੋ ਸਕਦੇ, ਜੋਗੀਆਂ ਦੇ ਉਦਾਸੀ ਨਹੀਂ ਹੋ ਸਕਦੇ, ਇਹ ਹਿੰਦੂ ਸੰਗਤ ਨਹੀਂ ਹੋ ਸਕਦੀ। ਚਰਚ ਵਿੱਚ ਜੇ ਵੋਟਾਂ ਪੈਂਦੀਆਂ ਨੇ, ਜਿਹੜੇ ਉਹਨਾਂ ਦੇ ਚਰਚ ਦੇ ਪਾਦਰੀ ਨੇ ਉਹਨਾਂ ਦੀਆਂ ਪੈਂਦੀਆਂ, ਆਮ ਪਬਲਿਕ ਦੀ ਵੋਟ ਨਹੀਂ ਪੈਂਦੀ। ਇਹ ਇਹਨਾਂ ਨੇ ਸਾਰਾ ਕੰਮ ਉਲਝਾਇਆ ਗੋਲਕ ਨੇ, ਔਰ ਜਿਹੜੀਆਂ ਜਗੀਰਾਂ ਲਾ ਤੀਆਂ ਗੁਰਦੁਆਰੇ ਨੇ ਉਹਨੇ, ਅਕਾਲੀ ਫੂਲਾ ਸਾਹਿਬ ਨੇ ਹਟਾਇਆ ਸੀ ਬਈ ਗੁਰਦੁਆਰਿਆਂ ਨੂੰ ਜਗੀਰਾਂ ਨਾ ਲਾਓ, ਤੁਸੀਂ ਐਸਾ ਤਰੀਕੇ ਨਾਲ ਫਸ ਜਾਓਗੇ, ਇਹ ਗੱਲ ਦਾ ਪਤਾ ਸੀ ਸਾਰੀ ਦਾ ਜਿਹੜੀ ਅੱਜ ਹੋ ਰਹੀ ਹੈ। ਅਕਾਲੀ ਫੂਲਾ ਸਾਹਿਬ ਉਦੋਂ ਹੀ ਪਤਾ ਸੀ, ਇਹ ਨਹੀਂ ਵੀ ਪਤਾ ਰਣਜੀਤ ਸਿੰਘ ਨੂੰ ਵੀ ਸੀ, ਪਰ ਰਣਜੀਤ ਸਿੰਘ ਚਾਹੁੰਦਾ ਸੀ ਵੀ ਮੇਰੇ ਅਧੀਨ ਹੋਣ, ਉਹਨੂੰ ਤਾਂ ਗਾਣਾ ਕਹਿੰਦੇ ਤੇ ਸਾਰੇ, ਇਹਨਾਂ ਨੂੰ ਕਮਜ਼ੋਰ ਕਿਵੇਂ ਕਰਾਂ। ਰਣਜੀਤ ਸਿੰਘ ਖੁਦ ਚਾਹੁੰਦਾ ਸੀ ਵੀ ਖਾਲਸੇ ਨੂੰ ਕਮਜ਼ੋਰ ਕਿਵੇਂ ਕਰਾਂ, ਇਹ ਮਾਇਆਧਾਰੀ ਕਿਵੇਂ ਬਣਨ, ਮੈਨੂੰ ਕਹਿਣ ਤੇ ਕਿਵੇਂ ਹਟਣ। ਜਿਵੇਂ ਰਾਜੀਵ ਨੇ ਹਰ ਪੰਚਾਇਤ ਨੂੰ ਲੱਖ ਲੱਖ ਰੁਪਈਆ, ਦੋ ਦੋ ਲੱਖ, ਚਾਰ ਚਾਰ ਲੱਖ ਨੂੰ ਦੇਣ ਲੱਗ ਗਏ ਕਿ ਕਰਪਸ਼ਨ ਦੇ ਖਿਲਾਫ਼ ਬੋਲੇ ਹੀ ਨਾ ਕੋਈ, ਥੱਲੇ ਤਾਂ ਕਰਪਟ ਕਰ ਦਈਏ, ਹਰ ਆਦਮੀ ਕਰਪਟ ਹੋਊਗਾ, ਬੋਲੂ ਕਿਵੇਂ, ਜਾਤੇ ਬੋਲਣ ਤੇ ਹਟ ਗਏ ਕਰਪਸ਼ਨ ਦੇ ਖਿਲਾਫ਼, ਹਰ ਸਰਪੰਚ ਕਰਪਟ, ਥੱਲੇ ਤਾਂ ਕਿਉਂ ਪੈਸੇ ਦਿੱਤੇ ਨੇ, ਜਿੱਥੇ ਪੈਸਾ ਹੋਊਗਾ ਖਾਣਗੇ, ਕਰਪਸ਼ਨ ਥੱਲੇ ਤੱਕ ਜ਼ਮੀਨ ਤੱਕ ਲੈ ਜਾਂਦੀ, ਉਧਰਿਆਂ ਨੂੰ ਕੋਈ ਕਹੂਗਾ ਨਹੀਂ। ਇਸ ਕਰਕੇ ਕਰਪਸ਼ਨ ਫੈਲਾਉਣੀ ਚਾਹੁੰਦਾ ਸੀ ਉਹ ਖਾਲਸੇ 'ਚ ਰਣਜੀਤ ਸਿੰਘ। ਅੱਜ ਰਣਜੀਤ ਸਿੰਘ ਬਾਰੇ ਜੋ ਲਿਖਦੇ ਨੇ, ਅੱਜ ਠੀਕ ਲਿਖ ਰਹੇ ਨੇ, ਪਿੱਛੇ ਬੜਾ ਭੁਲੇਖਾ ਸੀ ਉਹਨੇ, ਕਿਉਂਕਿ ਰਾਜਾ ਤਾਂ ਭੁਲੇਖਾ ਪਾਉਂਦਾ ਹੁੰਦਾ। ਰਣਜੀਤ ਸਿੰਘ ਨੇ ਜਿੰਨਾ ਨੁਕਸਾਨ ਕੀਤਾ ਸਿੱਖੀ ਦਾ, ਔਰ ਜੋ ਵੀ ਰਾਜ ਕਰੂਗਾ, ਰਣਜੀਤ ਸਿੰਘ ਦੀ ਗੱਲ ਛੱਡ ਦਿਓ, ਜੋ ਸੰਸਾਰੀ ਰਾਜ ਕਰੂਗਾ, ਇੱਛਾ ਰੱਖਦਾ ਹੋਊਗਾ, ਉਹ ਸਿੱਖੀ ਦਾ ਨੁਕਸਾਨ ਹੀ ਕਰੂਗਾ। ਸਿੱਖੀ ਦੇ ਨੁਕਸਾਨ ਬਿਨਾਂ ਸੰਸਾਰ ਦਾ ਰਾਜ ਹੋ ਨਹੀਂ ਸਕਦਾ। ਜਿੰਨਾ ਚਿਰ ਸਾਰੀ ਦੁਨੀਆ ਇਕੱਠੀ ਹੋ ਕੇ ਆਪ ਖਾਲਸੇ ਨੂੰ ਨਾ ਕਹਿ ਦੇਵੇ ਕਿ ਤੁਸੀਂ ਰਾਜ ਕਰੋ, ਸਾਤੇ ਨਹੀਂ ਹੁੰਦਾ, ਉਹ ਤੋਂ ਪਹਿਲਾਂ ਸਿੱਖੀ ਦਾ ਨੁਕਸਾਨ ਹੋਊਗਾ। ਫਿਰ ਕਿਵੇਂ ਰਾਜ ਕਰਨਾ ਉਹ ਖਾਲਸੇ ਦੀ ਅਲੱਗ ਗੱਲ ਹੈ, ਉਹ ਨੀਤੀ ਹੈ, ਉਹਨਾਂ ਨੂੰ ਪਤਾ ਵੀ ਕਿਵੇਂ ਕਰਨਾ, ਫਿਰ ਵੀ ਉਹਨਾਂ ਨੇ ਆਪ ਨਹੀਂ ਕਰਨਾ, ਰਾਜ ਕਰਾਉਣਾ ਪਬਲਿਕ ਦੇ ਹੀ ਹੈ। ਪਰਮੇਸ਼ਰ ਰਾਜ ਕਰਦਾ ਆਪਾਂ ਕਹਿੰਦੇ ਹਾਂ, ਗੁਰਬਾਣੀ ਕਹਿੰਦੀ ਹੈ ਪਰਮੇਸ਼ਰ ਦਾ, ਆਪਾਂ ਕਹਿੰਦੇ ਹਾਂ ਪਰਮੇਸ਼ਰ ਜੋ ਕਰਦਾ ਹੁੰਦਾ ਕੀ ਹੈ, ਰਾਜੇ ਜੋ ਕਰਦੇ ਨੇ ਉਹ ਨਹੀਂ ਹੁੰਦਾ ਫਿਰ ਸੰਸਾਰ ਤੇ। ਜਿਵੇਂ ਪਰਮੇਸ਼ਰ ਰਾਜ ਕਰਦਾ ਐਵੇਂ ਹੀ ਖਾਲਸਾ ਰਾਜ ਕਰੂਗਾ, ਕਰਦਾ ਵੀ ਹੈ ਕਰਦਾ ਵੀ ਨਹੀਂ। ਮੈਂ ਤਾਂ ਦੱਸਣ ਲੱਗਿਆ ਇਹਨਾਂ ਨੂੰ ਭੁਲੇਖਾ ਨਾ ਹੋਵੇ ਵੀ ਕਿਵੇਂ ਕਰੂਗਾ, ਪਰਮੇਸ਼ਰ ਨਹੀਂ ਰਾਜ ਕਰਦਾ, ਕੋਈ ਹਰਸਮਾਨ ਨਹੀਂ ਰਾਜਾ ਲਿਖਿਆ ਨਹੀਂ ਹੋਇਆ ਗੁਰਬਾਣੀ ਚ ਯਾਦਾ ਮੁੱਕਰ ਜਾਣ ਅਕਾਲੀ ਇਸ ਗੱਲ ਤੋਂ ਸਾਰੇ ਸਿੱਖ ਮੁੱਕਰ ਵੀ ਇਹ ਗੱਲ ਝੂਠ ਹੈ ਜੇ ਇਹ ਗੱਲ ਸੱਚ ਹੈ ਕੋਈ ਹਰਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ ਤੇ ਖਾਲਸਾ ਨੇ ਝੂਠਾ ਰਾਜਾ ਨਹੀਂ ਹੋਣਾ ਇਹੋ ਜਿਹਾ ਝੂਠਾ ਨਹੀਂ ਹੁੰਦਾ ਦਾਵਾ ਨਹੀਂ ਕਰਨਾ ਮੇਰੇ ਮੈਂ ਰਾਜਾ ਰਾਜਾ ਕਿਸੇ ਨੂੰ ਬਣਾਉਣਾ ਉਹਨੇ ਪਰ ਡੰਡਾ ਆਪਣਾ ਰੱਖਣਾ ਉੱਤੇ ਡੰਡਾ ਸੱਚ ਦਾ ਰੱਖਣਾ ਉੱਤੇ ਹੁਕਮ ਦਾ ਡੰਡਾ ਸੱਚ ਦਾ ਰੱਖਣਾ ਐਂ ਕਰੋ ਭਾਈ ਹੋ ਸਕਦਾ ਅੱਗੇ ਕਿਤੇ ਗੁਰਦੁਆਰਿਆਂ ਦੇ ਪ੍ਰਬੰਧ ਨਹੀਂ ਸੀ ਹੁੰਦੇ ਪਿੰਡਾਂ 'ਚ ਕੋਈ ਬਣਦਾ ਨਹੀਂ ਸੀ ਮੈਂਬਰ ਅੱਗੇ ਕਿਤੇ ਪੰਚਾਇਤਾਂ ਨਹੀਂ ਸੀ ਕੋਈ ਪੰਚ ਬਣਦਾ ਨਹੀਂ ਸੀ ਹੁਣ ਵੀ ਬਰਾਦਰੀਆਂ ਨੇ ਜਿੱਥੇ ਪੰਚ ਬਣਦੇ ਨੇ ਫੈਸਲੇ ਠੀਕ ਹੁੰਦੇ ਨੇ ਔਰ ਕੋਈ ਇਲੈਕਸ਼ਨ ਨਹੀਂ ਹੁੰਦਾ ਲੋਕ ਉਹਨਾਂ ਨੂੰ ਬਣਾਉਂਦੇ ਨੇ ਆਗੂ ਉਹ ਬਣਦੇ ਨਹੀਂ ਕਹਿੰਦੇ ਨਾ ਬਈ ਸਾਨੂੰ ਤਾਂ ਬੁਰਾ ਹੀ ਆਉਂਦੀ ਹੈ ਜਿਹਦੇ ਖਿਲਾਫ ਜਾਵਾਂਗੇ ਚਾਹੇ ਉਹ ਮਾੜਾ ਹੀ ਹੋਵੇ ਉਹੀ ਬੁਰਾ ਸਮਝਦੇ ਇੱਥੇ ਭੱਜ ਭੱਜ ਪੈਂਦੇ ਨੇ ਲੱਖਾਂ ਰੁਪਈਏ ਖਰਚ ਕਰਦੇ ਨੇ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਆਉਣਗੇ ਲੱਖਾਂ ਰੁਪਈਏ ਖਰਚ ਹੋਣਗੇ ਕਾਹਦੇ ਵਾਸਤੇ ਹੋਣਗੇ ਬਈ ਕਿਉਂ ਹੋਣਗੇ ਆਖਰ ਗੋਲਗੱਪੇ ਹੀ ਹੋਣਗੇ ਫਿਰ ਉਹ ਇਹ ਤਾਂ ਸਪਸ਼ਟ ਹੈ ਦਿੰਦਾ ਸਾਨੂੰ ਸਾਰੀ ਦੁਨੀਆਂ ਨੂੰ ਦਿੰਦਾ ਕੋਈ ਸੁਧਾਰ ਨਹੀਂ ਹੋ ਸਕਦਾ ਜਿਨ੍ਹਾਂ ਨੇ ਸੁਧਾਰ ਕਰਨਾ ਤਾਂ ਆਪ ਵਿਗੜ ਗਏ ਇਹਨਾਂ ਨੇ ਕਰਨਾ ਤਾਂ ਸ਼੍ਰੋਮਣੀ ਕਮੇਟੀ ਨੇ ਸੁਧਾਰ ਕਰਨਾ ਸੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਪ੍ਰਬੰਧ ਕਰ ਸਕਦੀ ਹੈ ਗੁਰਦੁਆਰੇ ਦਾ ਧਰਮ ਵਿੱਚ ਦਖਲ ਨਹੀਂ ਦੇ ਸਕਦੀ ਇਹਨੂੰ ਪਾਵਰ ਨਹੀਂ ਹੈ ਧਰਮ ਦੇ ਵਿੱਚ ਦਖਲ ਦੇਣ ਦੀ 1966 ਤੱਕ ਸਾਨੂੰ ਪੁੱਛ ਕੇ ਗੱਲਾਂ ਕਰਦੇ ਸੀਗੇ ਸਾਰੀਆਂ ਇਹਨਾਂ ਨੂੰ ਕੀ ਦਖਲ ਹੈ ਪ੍ਰਬੰਧਕ ਜਿਹੜੀ ਪ੍ਰਬੰਧਕ ਕਮੇਟੀ ਹੁੰਦੀ ਹੈ ਧਰਮ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ ਗੁਰਦੁਆਰਾ ਪ੍ਰਬੰਧਕ ਸਿਰਫ ਗੋਲਗ ਤੱਕ ਸੀ ਉਹ ਧਰਮ ਨਾਲ ਤਾਂ ਇਹਦਾ ਸੰਬੰਧ ਹੈ ਕੋਈ ਨਹੀਂ ਜਿਹੜੀ ਧਰਮ ਪ੍ਰਚਾਰ ਨੇ ਕਮੇਟੀ ਆਪਣੀ ਬਣਾਈ ਹੈ ਡੁਪਲੀਕੇਟ ਹੈ ਬਣਾ ਨਹੀਂ ਸਕਦੇ ਇਹਨਾਂ ਨੂੰ ਕੀ ਰਾਈਟ ਹੈ ਧਰਮ ਪ੍ਰਚਾਰ ਕਮੇਟੀ ਬਣਾਉਣ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਧਰਮ ਪ੍ਰਚਾਰ ਕਮੇਟੀ ਬਣਾ ਨਹੀਂ ਸਕਦੀ ਧਰਮ ਦਾ ਇਹਨਾਂ ਨੂੰ ਗਿਆਨ ਕਿੱਥੇ ਹੈ ਧਰਮ ਦਾ ਨੌਲੇਜ ਹੀ ਨਹੀਂ ਹੈ ਇਹਨਾਂ ਜੇ ਨੌਲੇਜ ਹੈ ਚਲੋ ਗੱਲ ਕਰ ਲੈਣੇ ਸੰਗਤ ਵਿੱਚ ਗੱਲ ਕਰ ਲੈਣ ਜੇ ਨੌਲੇਜ ਹੈ ਤੁਹਾਨੂੰ ਨਾ ਇਹ ਚਾਹੁੰਦੇ ਨੇ ਨੌਲੇਜ ਨਾ ਇਹ ਚਾਹੁੰਦੇ ਨੇ ਪਬਲਿਕ ਦੇ ਵਿੱਚ ਗੱਲ ਚਲੀ ਜਾਵੇ ਜੇ ਚਾਹੁੰਦੇ ਨੇ ਦੱਸਣ ਸਭ ਨੂੰ ਪਤਾ ਵੀ ਇਹ ਚਾਹੁੰਦੇ ਨਹੀਂ ਹਨ ਕਿਉਂਕਿ ਇਹਨਾਂ ਨੂੰ ਪਤਾ ਵੀ ਜਿੱਦਣ ਇਹ ਗੱਲ ਬਾਹਰ ਆ ਗਈ ਅਸੀਂ ਗਏ ਸਾਨੂੰ ਕਿਸੇ ਨੂੰ ਨਹੀਂ ਪੁੱਛਣਾ ਹੁਣ ਵੀ ਨਹੀਂ ਕੋਈ ਪੁੱਛਦਾ ਇਹਨਾਂ ਨੂੰ ਹੁਣ ਕੌਣ ਪੁੱਛਦਾ ਪੁੱਛਦਾ ਹੁਣ ਵੀ ਨਹੀਂ ਕੋਈ ਔਰ ਰਣਜੀਤ ਸਿੰਘ ਦੀ ਗੱਲ ਇਹਨੂੰ ਦਸਮ ਪਾਤਸ਼ਾਹ ਦੀ ਗੱਲ ਕਿਹਾ ਪਹਿਲਾਂ ਇਹਨਾਂ ਨੇ ਹੁਣ ਰਣਜੀਤ ਸਿੰਘ ਦੀ ਕਹਿਣ ਲੱਗੇ ਉਹਦੇ ਮੂਹਰੇ ਸਾਰੇ ਜਾਇਦਾਦ ਹੱਥ ਜੋੜੀ ਖੜੇ ਸੋਨੇ ਦੇ ਮੂਹਰੇ ਤੁਹਾਡਾ ਬੇੜਾ ਗਰਕ ਹੋ ਜਾਇਆ ਔਰ ਰਣਜੀਤ ਸਿੰਘ ਦਾ ਮੁਸਲਮਾਨਾਂ ਨਾਲ ਭੈੜਾ ਸੀ ਤੁਸੀਂ ਉਹ ਸੋਨੇ ਦੀ ਗੱਲ ਕੀ ਉਹਨੇ ਹੱਥ ਜੋੜੀ ਖੜੇ ਹੋ ਤੁਹਾਡੇ ਅੰਦਰ ਸਿੱਖੀ ਦਾ ਕੁਛ ਰਿਹਾ ਹੀ ਨਹੀਂ ਕੁਛ ਵੀ ਨਹੀਂ ਰਿਹਾ ਸਿੱਖੀ ਦਾ ਇਹਨਾਂ ਦਾ ਕੀ ਸਿੱਖੀ ਪੜ ਲਈ ਇਹਨਾਂ ਦੇ ਤਾਂ ਉੱਤੇ ਦੀ ਸੰਗਤ ਐ ਲੰਘ ਜੂ ਜਿਵੇਂ ਦਰਿਆ ਜਿਵੇਂ ਸੈਲਾਬ ਲੰਘ ਜਾਂਦਾ ਨਾ ਹੜ ਦਾ ਪਾਣੀ ਲੰਘ ਜਾਂਦਾ ਉੱਤੇ ਦੀ ਸਭ ਕਾਸੇ ਤੇ ਇਹਨਾਂ ਉੱਤੇ ਦੀ ਹੜ ਵਾਂਗੂ ਲੰਘ ਹੋ ਗਈ ਸਾਰੀ ਪਬਲਿਕ ਥੱਲੇ ਦਾ ਬਦਲਣਗੇ ਇਹਨਾਂ ਨੂੰ ਰੋੜ ਕੇ ਲੈ ਜਾਣਗੇ ਉੱਤੇ ਕਿੱਥੇ ਕੁ ਤੱਕ ਰੋਕ ਲੈਣ ਕੀ ਇਹਨਾਂ ਨੂੰ ਰੋਕਣ ਨੂੰ ਸੱਚ ਨੂੰ ਕੌਣ ਰੋਕ ਲੂਗਾ ਇਹਨਾਂ ਉਹ ਕੀ ਹੈ ਰੋਕਣ ਨੂੰ ਅਸਲ ਚ ਜਿਹਨਾਂ ਲੋਕਾਂ ਨੇ ਇਹਨਾਂ ਦਾ ਵਿਰੋਧ ਕੀਤਾ ਉਹਨਾਂ ਦੇ ਆਪਣੇ ਪੱਲੇ ਕੁਛ ਨਹੀਂ ਸੀਗਾ ਆਪ ਵੀ ਸੱਚੇ ਨਹੀਂ ਸੀ ਉਹਨਾਂ ਨੂੰ ਗਿਆਨ ਹੀ ਨਹੀਂ ਸੀਗਾ ਸਿੱਖੀ ਦਾ ਨਾ ਉਹਨਾਂ ਦੇ ਅੰਦਰ ਸਿੱਖੀ ਸੀ ਨਾ ਉਹ ਸਿੱਖੀ ਚਾਹੁੰਦੇ ਉਹ ਵੀ ਨਹੀਂ ਸੀ ਉਹ ਵੀ ਮੂਰਖ ਸੀ ਅੱਜ ਤਾਈਂ ਜਿਹਨਾਂ ਨੇ ਅਕਾਲ ਤਖ਼ਤ ਦਾ ਵਿਰੋਧ ਕੀਤਾ ਆਪ ਸਿੱਖ ਨਹੀਂ ਸੀ ਅੰਦਰੋਂ ਸਿੱਖੀ ਦੀ ਸਮਝ ਨਹੀਂ ਸੀ ਉਹਨਾਂ ਨੂੰ ਨਾ ਉਹਨਾਂ ਦੇ ਅੰਦਰ ਤਿਆਗ ਸੀ ਨਾ ਉਹ ਸਿੱਖੀ ਦੀ ਸਮਝ ਸੀ ਮੂਰਖਤਾ ਹੀ ਨਾਲ ਵਿਰੋਧ ਕਰਦੇ ਸੀ ਮੂਰਖਤਾਈ ਵਾਲਾ ਵਿਰੋਧ ਨਹੀਂ ਭੁਗਦਾ ਹੁੰਦਾ ਅਸੀਂ ਤਾਂ ਗੁਰਬਾਣੀ ਚੋਂ ਜਵਾਬ ਮੰਗਣਾ ਇਹਨਾਂ ਤੋਂ ਗੁਰਬਾਣੀ ਚੋਂ ਜਵਾਬ ਦਿਓ ਇਹ ਗੱਲ ਤਾਂ ਇਹਨਾਂ